ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਅੱਜ ਅਸੀਂ ਸਬਕ ਨੰਬਰ 77 ਤੇ ਗੌਰ ਖੋਸ ਕਰਾਂਗੇ, ਜਿਹਦਾ ਉਨਵਾਨ ਹੈ ਖੁਦਾ ਦਾ ਦਿਲ। ਇਹ ਲੂਕਾ ਦੀ ਇੰਜੀਲ ਤੇ ਬਾਬ ਨੰਬਰ 15 ਤੇ 18 ਤੇ ਮੁਸ਼ਤਮਿਲ ਹੈ। ਨਬੀਆਂ ਤੇ ਸਹੀਫਿਆਂ ਦੇ ਸਾਰੇ ਮੁਤਾਲੇ ਵਿੱਚ ਅਸੀਂ ਵੇਖਿਆ ਕਿ ਖੁਦਾ ਪਾਕ ਹੈ ਤੇ ਸੱਚਾ ਆਦਲ ਹੈ ਤੇ ਉਹ ਗੁਨਾਹ ਬਰਦਾਸ਼ਤ ਨਹੀਂ ਕਰਦਾ ਬਲਕਿ ਗੁਨਾਹ ਨੂੰ ਵੇਖ ਵੀ ਨਹੀਂ ਸਕਦਾ। ਤੇ ਫਿਰ ਅਸੀਂ ਇਹ ਵੀ ਵੇਖਿਆ ਕਿ ਉਹ ਗਫੂਰੁਲ ਰਹੀਮ ਵੀ ਹੈ। ਇਹ ਖਬਰ ਸਾਡੇ ਲਈ ਬੜੀ ਬਾਇਸੇ ਮੁਸਰਤ ਤੇ ਖੂਬਸੂਰਤੀ ਹੈ ਕਿਉਂਕਿ ਅਸੀਂ ਨਾ ਉਮੀਦੀ ਦੀ ਹਾਲਤ ਵਿੱਚ ਹਾਂ। ਸਾਨੂੰ ਖੁਦਾ ਦੀ ਰਹਿਮਤ ਤੇ ਤਰਸ ਦੀ ਜ਼ਰੂਰਤ ਹੈ। ਅਸੀਂ ਸਭ ਨੇ ਖੁਦਾ ਦੇ ਖਿਲਾਫ਼ ਵੱਡੇ ਵੱਡੇ ਗੁਨਾਹ ਕੀਤੇ ਤੇ ਨਾ ਫਰਮਾਨੀਆਂ ਕੀਤੀਆਂ। ਸਾਡੀਆਂ ਤਕਸੀਰਾਂ ਤੇ ਬਦਫੇਦੀਆਂ ਖੁਦਾ ਨੂੰ ਗੁੱਸਾ ਦਿਲਾਉਂਦੀਆਂ ਨੇ ਤੇ ਜਦੋਂ ਅਸੀਂ ਖੁਦਾ ਦੇ ਉਸ ਰਹਿਮ ਤੇ ਨਿਗਾਹ ਕਰਨੇ ਹਾਂ ਤੇ ਅਸੀਂ ਖੁਸ਼ੀ ਮਹਿਸੂਸ ਕਰਨੇ ਹਾਂ। ਤੇ ਜਦੋਂ ਤੱਕ ਖੁਦਾ ਸਾਡੇ ਤੇ ਰਹਿਮੋ ਕਰਮ ਦੀ ਨਿਗਾਹ ਨਾ ਕਰੇਗਾ ਅਸੀਂ ਮੁਜਰਮ ਤੇ ਵਾਜਬੇ ਸਜ਼ਾ ਠਹਿਰੇ ਰਵਾਂਗੇ। ਅੱਜ ਅਸੀਂ ਤੁਹਾਨੂੰ ਦੋ ਤਮਸੀਲਾਂ ਸੁਣਾਵਾਂਗੇ ਤੇ ਇਹ ਤਮਸੀਲਾਂ ਖੁਦਾਵੰਦ ਯਿਸੂ ਮਸੀਹ ਨੇ ਲੋਕਾਂ ਦੀ ਵੱਡੀ ਭੀੜ ਨੂੰ ਆਖੀਆਂ ਸਨ। ਇਹਨਾਂ ਦੋਵਾਂ ਦਿਲਚਸਪ ਕਹਾਣੀਆਂ ਵਿੱਚੋਂ ਅਸੀਂ ਸਿੱਖਾਂਗੇ ਕਿ ਖੁਦਾ ਕਰੀਮ ਰਹਿਮਤ ਤੇ ਬਲਾਈ ਨਾਲ ਭਰਿਆ ਹੋਇਆ ਏ ਤੇ ਫਿਰ ਗੁਨਾਹਗਾਰ ਲੋਕ ਵੀ ਇਹ ਬਲਾਈ ਤੇ ਰਹਿਮਤ ਕਿਸ ਤਰ੍ਹਾਂ ਹਾਸਲ ਕਰ ਸਕਦੇ ਨੇ। ਪਹਿਲੀ ਤਮਸੀਲ ਵਿੱਚ ਅਸੀਂ ਦੋ ਆਦਮੀ ਵੇਖਦੇ ਹਾਂ। ਇਹਨਾਂ ਵਿੱਚੋਂ ਇੱਕ ਤੇ ਰਹਿਮ ਹੋਇਆ ਤੇ ਦੂਜੇ ਤੇ ਰਹਿਮ ਨਾ ਹੋਇਆ। ਜਿਹਦੇ ਤੇ ਰਹਿਮ ਨਾ ਹੋਇਆ ਉਹ ਰਹਿਮ ਦੇ ਮਿਆਰ ਤੇ ਪੂਰਾ ਨਾ ਉਤਰਿਆ। ਇਹ ਸ਼ਖਸ ਜ਼ਾਤ ਦਾ ਫਰੀਸੀ ਸੀ ਤੇ ਨਮਾਜ਼, ਰੋਜ਼ੇ ਤੇ ਖਰਾਤ ਦੇ ਕੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਸੀ। ਉਹ ਸ਼ਖਸ ਲੋਕਾਂ ਦੀ ਨਜ਼ਰ ਵਿੱਚ ਕੱਟਰ ਮਜ਼ਬੀ ਸੀ ਜਦੋਂ ਕਿ ਦੂਜਾ ਸ਼ਖਸ ਮਹਿਸੂਦ ਲੈਵਨ ਵਾਲਾ ਤੇ ਲੋਕਾਂ ਦੀ ਨਿਗਾਹ ਵਿੱਚ ਸਖ਼ਤ ਗੁਨਾਹਗਾਰ ਸੀ ਕਿਉਂਕਿ ਅਕਸਰ ਮਹਿਸੂਦ ਲੈਣ ਵਾਲੇ ਬਦਦਿਆਨਤ ਤੇ ਹੇਰਾ ਫੇਰੀ ਕਰਨ ਵਾਲੇ ਸਨ। ਹੁਣ ਫਰੀਸੀ ਤੇ ਮਹਿਸੂਦ ਲੈਣ ਵਾਲੇ ਦੀ ਕਹਾਣੀ ਸੁਣੋ। ਅਸੀਂ ਲੂਕਾ ਦੀ ਇੰਜੀਲ ਦੇ 8ਵੇਂ ਬਾਬ ਨੂੰ ਵੇਖਾਂਗੇ। ਖੁਦਾ ਦਾ ਕਲਾਮ ਦੱਸਦਾ ਏ, ਫਿਰ ਉਹਨੇ ਬਾਜ਼ ਲੋਕਾਂ ਨੂੰ ਜਿਹੜੇ ਆਪਣੇ ਤੇ ਭਰੋਸਾ ਰੱਖਦੇ ਸਨ ਤੇ ਇਹ ਸੋਚਦੇ ਸਨ ਕਿ ਉਹ ਰਾਸਤਬਾਜ਼ ਨੇ ਤੇ ਬਾਕੀ ਆਦਮੀਆਂ ਨੂੰ ਨਾ ਚੀਜ਼ ਜਾਣਦੇ ਸਨ, ਇਹ ਤਮਸੀਲ ਆਖੀ ਕਿ ਦੋ ਆਦਮੀ ਹੈਕਲ ਵਿੱਚ ਦੁਆ ਕਰਨਗੇ, ਇੱਕ ਫਰੀਸੀ ਤੇ ਦੂਜਾ ਮਹਿਸੂਦ ਲੈਵਨ ਵਾਲਾ। ਫਰੀਸੀ ਖਲੋ ਕੇ ਆਪਣੇ ਜੀ ਵਿੱਚ ਇੰਜ ਦੁਆ ਕਰਨ ਲੱਗਾ ਕਿ ਖੁਦਾਵੰ, ਮੈਂ ਤੇਰਾ ਸ਼ੁਕਰ ਕਰਨਾ ਵਾਂ ਕਿ ਬਾਕੀ ਆਦਮੀਆਂ ਦੀ ਤਰ੍ਹਾਂ ਜ਼ਾਲਮ, ਬੇਇਨਸਾਫ਼, ਜ਼ਨਾਕਾਰ ਜਾਂ ਇਸ ਮਹਿਸੂਦ ਲੈਵਨ ਵਾਲੇ ਦੀ ਮਾਨਤ ਨਹੀਂ ਹਾਂ। ਮੈਂ ਹਫ਼ਤੇ ਵਿੱਚ ਦੋ ਵਾਰੀ ਰੋਜ਼ਾ ਰੱਖਣਾ ਵਾਂ ਅਤੇ ਆਪਣੀ ਸਾਰੀ ਆਮਦਨੀ 'ਤੇ ਦਹਿਯੱਕੀ ਦੇਣਾ ਵਾਂ। ਲੇਕਿਨ ਮਹਿਸੂਦ ਲੈਵਨ ਵਾਲੇ ਨੇ ਦੂਰ ਖਲੋ ਕੇ ਇੰਨਾ ਵੀ ਨਾ ਚਾਹਿਆ ਕਿ ਆਸਮਾਨ ਵੱਲ ਅੱਖ ਉਠਾਏ ਬਲਕਿ ਛਾਤੀ ਪਿੱਟ ਪਿੱਟ ਕੇ ਆਖਦਾ ਸੀ ਕਿ ਇਹ ਖੁਦਾ ਮੁਝ ਗੁਨਾਹਗਾਰ 'ਤੇ ਰਹਿਮ ਕਰ। ਮੈਂ ਤੁਹਾਨੂੰ ਕਹਿੰਦਾ ਵਾਂ ਕਿ ਇਹ ਸ਼ਖਸ ਦੂਸਰੇ ਦੀ ਨਿਸਬਤ ਰਾਸਬਾਜ਼ ਠਹਿਰ ਕੇ ਆਪਣੇ ਘਰ ਗਿਆ ਕਿਉਂਕਿ ਜਿਹੜਾ ਕੋਈ ਆਪਣੇ ਆਪ ਨੂੰ ਵੱਡਾ ਬਣਾਏਗਾ ਉਹ ਛੋਟਾ ਕੀਤਾ ਜਾਏਗਾ ਅਤੇ ਜਿਹੜਾ ਆਪਣੇ ਆਪ ਨੂੰ ਛੋਟਾ ਬਣਾਏਗਾ ਉਹ ਵੱਡਾ ਕੀਤਾ ਜਾਏਗਾ। ਇਸ ਛੋਟੀ ਜਿਹੀ ਤਮਸੀਲ ਦੇ ਨਾਲ ਯਿਸੂ ਸਾਨੂੰ ਕੀ ਸਬਕ ਦੇਣਾ ਚਾਹੁੰਦਾ ਹੈ? ਮੁਕਤਸਰਨ, ਯਿਸੂ ਸਾਨੂੰ ਸਿਖਾਉਂਦਾ ਹੈ ਕਿ ਜਿਹੜੇ ਲੋਕ ਹਲੀਮੀ ਅਤੇ ਫਰੋਤਨੀ ਅਤੇ ਸੱਚੇ ਦਿਲ ਦੇ ਨਾਲ ਖੁਦਾ ਦੇ ਸਾਹਮਣੇ ਆਪਣੇ ਗੁਨਾਹਗਾਰ ਹੋਣ ਦਾ ਇਕਰਾਰ ਕਰਦੇ ਨੇ ਖੁਦਾ ਉਹਨਾਂ 'ਤੇ ਰਹਿਮ ਕਰਦਾ ਹੈ ਅਤੇ ਜੋ ਉਹਦੇ ਹਜ਼ੂਰ ਆਪਣੇ ਆਪ ਨੂੰ ਰਾਸਤਬਾਜ਼ ਤੇ ਦੂਜਿਆਂ ਨੂੰ ਹਕੀਰ ਸਮਝਦੇ ਨੇ, ਖੁਦਾ ਦਾ ਰਹਿਮ ਨਹੀਂ ਬਲਕਿ ਸਜ਼ਾ ਪਾਉਂਦੇ ਨੇ। ਇਹੀ ਵਜ੍ਹਾ ਕਿ ਖੁਦਾ ਦਾ ਕਲਾਮ ਵਾਜ਼ੇ ਕਰ ਦਿੰਦਾ ਤੇ ਕਹਿੰਦਾ ਹੈ ਕਿ ਖੁਦਾ ਮਗਰੂਰਾਂ ਦਾ ਮੁਕਾਬਲਾ ਕਰਦਾ ਮਗਰ ਫਰੋਤਨਾਂ ਨੂੰ ਤੋਫੀਕ ਬਖਸ਼ਦਾ। ਪਹਿਲਾ ਪਤਰਸ ਬਾਬ 5 ਤੇ ਆਇਤ ਨੰਬਰ 5। ਇਨਸਾਨ ਜਿਹੜਾ ਤਕੱਬਰ ਕਰਦਾ ਖੁਦਾ ਉਹਨੂੰ ਹਕੀਰ ਜਾਣਦਾ ਕਿ ਖੁਦਾ ਉਹਨੂੰ ਕਬੂਲ ਕਰੇਗਾ ਜੋ ਸਮਝਦੇ ਨੇ ਕਿ ਉਹ ਬੜੇ ਪਾਕਬਾਜ਼ ਤੇ ਰਾਸਤਰੋ ਨੇ, ਜੋ ਕਹਿੰਦੇ ਨੇ ਕਿ ਅਸੀਂ ਰਾਸਤਬਾਜ਼ ਹਾਂ, ਅਸੀਂ ਬੜੇ ਚੰਗੇ ਕੰਮ ਕਰਨੇ ਹਾਂ, ਅਸੀਂ ਬੜੀ ਸਾਰੀ ਖੈਰਾਤ ਦਿੰਦੇ ਹਾਂ, ਅਸੀਂ ਬਾਕਾਇਦਾ ਨਮਾਜ਼ ਪੜ੍ਹਨੇ ਹਾਂ, ਜਾਂ ਅਸੀਂ ਕੋਈ ਵੀ ਦੁਆ ਛੱਡਦੇ ਨਹੀਂ ਹਾਂ। ਇੰਝ ਦੀਆਂ ਹੋਰ ਬੜੀਆਂ ਸਾਰੀਆਂ ਗੱਲਾਂ ਕਿ ਐਸੇ ਲੋਕ ਖੁਦਾ ਨੂੰ ਪਸੰਦ ਨੇ, ਨਹੀਂ ਹਰਗਿਜ਼ ਨਹੀਂ। ਦਿਖਾਵੇ ਦੀਆਂ ਇਬਾਦਤਾਂ, ਗਰੂਰ ਪੈਦਾ ਕਰਨ ਵਾਲੇ ਅਮਾਲ ਖੁਦਾ ਨੂੰ ਬਿਲਕੁਲ ਪਸੰਦ ਨਹੀਂ। ਤਕੱਬਰ ਪਸੰਦ ਦਿਲ ਖੁਦਾ ਨੂੰ ਪਸੰਦ ਨਹੀਂ। ਕੀ ਤੁਹਾਨੂੰ ਹਜ਼ਰਤ ਆਦਮ ਦਾ ਵੱਡਾ ਬੇਟਾ ਕਾਇਨ ਯਾਦ ਹੈ, ਜਿਹਨੇ ਆਪਣੇ ਅਮਾਲ ਤੇ ਆਪਣੀ ਜਦੋਜਹਿਦ ਦੇ ਨਾਲ ਖੁਦਾ ਦਾ ਮਨਜ਼ੂਰ ਨਜ਼ਰ ਹੋਣਾ ਚਾਹਿਆ, ਕਿ ਖੁਦਾ ਨੇ ਉਹਦਾ ਹਦੀਆ ਕਬੂਲ ਕੀਤਾ? ਨਹੀਂ, ਖੁਦਾ ਨੇ ਨਾ ਉਹਨੂੰ ਕਬੂਲ ਕੀਤਾ ਤੇ ਨਾ ਹੀ ਉਹਦੇ ਹਦੀਏ ਨੂੰ। ਦੋਸਤੋ, ਖੁਦਾ ਉਹੀ ਏ, ਉਹ ਬਦਲ ਨਹੀਂ ਗਿਆ, ਕਿਉਂਕਿ ਸਾਡੇ ਕੰਮ ਨਾਕਸ ਨੇ। ਇਸ ਲਈ ਅਸੀਂ ਇਨਸਾਨ ਆਪਣੇ ਨਾਕਸ ਕੰਮਾਂ ਦੇ ਬਲਬੋਤੇ ਤੇ ਖੁਦਾ ਨੂੰ ਰਾਜ਼ੀ ਨਹੀਂ ਕਰ ਸਕਦੇ, ਕਿਉਂਕਿ ਉਹਦੀ ਨਜ਼ਰ ਵਿੱਚ ਸਾਡੇ ਕੰਮ ਕਾਮਿਲ ਨਹੀਂ ਬਲਕਿ ਨਾਕਸ ਤੇ ਅਧੂਰੇ ਨੇ। ਖੁਦਾ ਚਾਹੁੰਦਾ ਕਿ ਅਸੀਂ ਆਪਣੀ ਗੁਨਾਹ ਆਲੂਦਾ ਹਾਲਤ ਤੋਂ ਵਾਕਫ ਹੋਈਏ। ਤੇ ਜਿਸ ਤਰ੍ਹਾਂ ਮਹਿਸੂਲ ਲੈਣ ਵਾਲੇ ਨੇ ਛਾਤੀ ਪਿੱਟ ਪਿੱਟ ਕੇ ਆਖਿਆ ਕਿ ਖੁਦਾ ਮੁਝ ਗੁਨਾਹਗਾਰ ਤੇ ਰਹਿਮ ਕਰ, ਇਹ ਸ਼ਿਕਸਤਾ ਦਿਲ ਖੁਦਾ ਦੀ ਖੁਸ਼ਨੂਦੀ ਦਾ ਸਬਬ ਬਣਿਆ, ਲੇਕਿਨ ਉਹਨੂੰ ਉਹਨਾਂ ਲੋਕਾਂ ਕੋਲੋਂ ਨਫ਼ਰਤ ਏ ਜਿਹੜੇ ਖੁਦ ਨੂੰ ਦੂਜਿਆਂ ਕੋਲੋਂ ਚੰਗਾ ਸਮਝਦੇ ਨੇ ਤੇ ਉਸ ਫਰੀਸੀ ਦੀ ਤਰ੍ਹਾਂ ਕਹਿੰਦੇ ਨੇ ਕਿ ਇਹ ਖੁਦਾ ਮੈਂ ਤੇਰਾ ਸ਼ੁਕਰ ਕਰਨਾ ਵਾਂ ਕਿ ਮੈਂ ਦੂਜਿਆਂ ਵਾਂਗੂ ਚੋਰ, ਡਾਕੂ, ਬਦਕਾਰ, ਜ਼ਨਾਕਾਰ ਜਾਂ ਇਸ ਮਹਿਸੂਦ ਲੈਵਨ ਵਾਲੇ ਦੀ ਮਾਨਤ ਨਹੀਂ ਹਾਂ। ਫਰੀਸੀ ਜੋ ਹਕੀਕਤ ਜਾਣਦੇ ਨੇ ਕਸਰ ਰਿਹਾ ਤੇ ਉਹ ਸੀ ਕਿ ਯੋਮੇ ਹਿਸਾਬ ਖੁਦਾ ਸਾਡੇ ਗੁਨਾਹਾਂ ਨੂੰ ਕਿਸੇ ਦੂਜੇ ਦੇ ਗੁਨਾਹਾਂ ਦੇ ਨਾਲ ਨਹੀਂ ਤੋਲੇਗਾ ਬਲਕਿ ਆਪਣੀ ਪਾਕ ਸ਼ਰੀਅਤ ਤੇ ਆਪਣੀ ਕਦੂਸੀਅਤ ਦੇ ਤਰਾਜ਼ੂ ਵਿੱਚ ਤੋਲੇਗਾ। ਤੇ ਇਹ ਤਰਾਜ਼ੂ ਕਹਿੰਦਾ ਹੈ ਕਿ ਜਿੰਨੇ ਸਾਰੀ ਸ਼ਰੀਅਤ ਤੇ ਅਮਲ ਕੀਤਾ ਤੇ ਇੱਕ ਹੀ ਗੱਲ ਵਿੱਚ ਖਤਾ ਕੀਤੀ ਉਹ ਸਾਰੀਆਂ ਗੱਲਾਂ ਵਿੱਚ ਕਸੂਰਵਾਰ ਠਹਿਰੇਗਾ। ਯਕੂਬ ਬਾਬ 2 ਤੇ ਆਇਤ ਨੰਬਰ 10। ਖੁਦਾ ਜਿਹਨੇ ਫਰਮਾਇਆ ਕਿ ਜ਼ਨਾ ਨਾ ਕਰ, ਉਹਨੇ ਇਹ ਵੀ ਫਰਮਾਇਆ ਕਿ ਝੂਠ ਨਾ ਬੋਲ। ਜੇ ਤੂੰ ਜ਼ਨਾ ਨਾ ਕੀਤਾ ਮਗਰ ਝੂਠ ਬੋਲਿਆ ਤੇ ਖੁਦਾ ਦੀ ਸ਼ਰੀਅਤ ਨੂੰ ਤੋੜਿਆ, ਹੁਕਮ ਅਦੋਲੀ ਕੀਤੀ ਤੇ ਤੂੰ ਖੁਦਾ ਦੀ ਬਾਦਸ਼ਾਹੀ ਵਿੱਚ ਦਾਖਲ ਨਾ ਹੋਵੇਂਗਾ, ਕਿਉਂਕਿ ਖੁਦਾ ਦਾ ਕਲਾਮ ਫਰਮਾਉਂਦਾ ਹੈ ਮੁਕਾਸ਼ਵਾ ਬਾਬ 21 ਤੇ ਆਇਤ 27 ਵਿੱਚ, ਤੇ ਉਸ ਵਿੱਚ ਕੋਈ ਨਾਪਾਕ ਚੀਜ਼ ਜਾਂ ਕੋਈ ਸ਼ਖਸ ਜਿਹੜਾ ਗਿਨੋਨੇ ਕੰਮ ਕਰਦਾ ਜਾਂ ਝੂਠੀਆਂ ਗੱਲਾਂ ਗੜਦਾ ਹਰਗਿਜ਼ ਦਾਖਲ ਨਾ ਹੋਵੇਗਾ। ਇਸ ਸਬਬ ਤੋਂ ਬਣੀ ਆਦਮ ਨੂੰ ਖੁਦਾ ਦਾ ਰਹਿਮ ਤੇ ਤਰਸ ਦਰਕਾਰ ਏ। ਅਜ਼ੀਜ਼ ਦੋਸਤੋ, ਕੀ ਤੁਹਾਨੂੰ ਕਹਾਣੀ ਵਿੱਚ ਮਹਿਸੂਲ ਲੈਣ ਵਾਲਾ ਚੰਗਾ ਲੱਗਾ ਜਿਹਨੇ ਜੰਨਤ ਕਮਾਈ ਤੇ ਹਮੇਸ਼ਾ ਦੀ ਜ਼ਿੰਦਗੀ ਪਾਈ? ਇਸ ਤੇ ਖੁਦਾ ਨੇ ਖਾਸ ਰਹਿਮਤ ਫਰਮਾਈ ਤੇ ਉਹਨੂੰ ਮੁਆਫ਼ ਕਰ ਦਿੱਤਾ? ਜਾਂ ਫਿਰ ਤੁਹਾਨੂੰ ਫਰੀਸੀ ਦੀ ਤਰ੍ਹਾਂ ਆਪਣੀ ਕੋਸ਼ਿਸ਼ ਨਾਲ ਤੇ ਆਪਣੇ ਨੇਕ ਕੰਮਾਂ ਦੇ ਨਾਲ ਜੰਨਤ ਕਮਾਉਣ ਦੀ ਤੁਸੀਂ ਤਲਾਸ਼ ਕਰਨ ਡਿਓ? ਹੁਣ ਉਹ ਦੂਜੀ ਤਮਸੀਲ ਸੁਣਨੇ ਆ ਜੋ ਕਿ ਦੱਸਦੀ ਹੈ ਕਿ ਖੁਦਾ ਮੁਹੱਬਤ ਤੇ ਰਹਿਮਤ ਦੇ ਨਾਲ ਭਰਿਆ ਹੋਇਆ ਏ। ਬਿਲਕੁਲ ਉਸ ਬਾਪ ਦੀ ਤਰ੍ਹਾਂ ਜਿਹੜਾ ਆਪਣੇ ਬੱਚਿਆਂ ਦੇ ਨਾਲ ਬੜਾ ਪਿਆਰ ਕਰਦਾ। ਲੂਕਾ ਦੀ ਇੰਜੀਲ ਦੇ 15ਵੇਂ ਬਾਪ ਵਿੱਚ ਅਸੀਂ ਵੇਖਦੇ ਹਾਂ ਸਾਰੇ ਮਹਿਸੂਲ ਲੈਣ ਵਾਲੇ ਤੇ ਗੁਨਾਹਗਾਰ ਉਹਦੇ ਕੋਲ ਆਉਂਦੇ ਸਨ ਤਾਂ ਕਿ ਉਹਦੀਆਂ ਗੱਲਾਂ ਸੁਣੀਏ ਤੇ ਫਰੀਸੀ ਤੇ ਫਕੀ ਬੁੜਬੁੜਾ ਕੇ ਆਖਣ ਲੱਗੇ ਕਿ ਆਦਮੀ ਗੁਨਾਹਗਾਰਾਂ ਦੇ ਨਾਲ ਮਿਲਦਾ ਤੇ ਉਹਨਾਂ ਦੇ ਨਾਲ ਖਾਂਦਾ ਪੀਂਦਾ ਏ। ਉਹਨੇ ਉਹਨਾਂ ਨੂੰ ਇਹ ਤਮਸੀਲ ਆਖੀ, ਤੁਹਾਡੇ ਵਿੱਚੋਂ ਉਹ ਕਿਹੜਾ ਆਦਮੀ ਏ ਜਿਹਦੇ ਕੋਲ 100 ਭੇਡਾਂ ਹੋਣ ਤੇ ਉਹਨਾਂ ਵਿੱਚੋਂ ਇੱਕ ਗਵਾਚਾ ਏ ਤੇ ਉਹ 99 ਨੂੰ ਬਿਆਬਾਨ ਵਿੱਚ ਛੱਡ ਕੇ ਉਸ ਗਵਾਚੀ ਹੋਈ ਨੂੰ ਜਦੋਂ ਤੱਕ ਮਿਲ ਨਾ ਜਾਏ ਲੱਭਦਾ ਨਾ ਰਹੇ, ਫਿਰ ਜਦੋਂ ਲੱਭ ਜਾਏ ਤੇ ਉਹ ਖੁਸ਼ ਹੋ ਕੇ ਉਹਨੂੰ ਆਪਣੇ ਮੋਢਿਆਂ ਤੇ ਚੁੱਕ ਲਵੇ ਤੇ ਕਾਰ ਪਹੁੰਚ ਕੇ ਦੋਸਤਾਂ ਤੇ ਪੜੋਸੀਆਂ ਨੂੰ ਬੁਲਾਏ ਤੇ ਆਖੇ ਕਿ ਮੇਰੇ ਨਾਲ ਖੁਸ਼ੀ ਕਰੋ ਕਿਉਂਕਿ ਮੇਰੀ ਭੇਡ ਗਵਾਚੀ ਹੋਈ ਮਿਲ ਗਈ ਏ। ਮੈਂ ਤੁਹਾਨੂੰ ਕਹਿਣਾ ਵਾਂ ਕਿ ਇਸੇ ਤਰ੍ਹਾਂ 99 ਰਾਸਤਬਾਜ਼ਾਂ ਦੀ ਨਿਸਬਤ ਜਿਨ੍ਹਾਂ ਨੂੰ ਤੋਬਾ ਦੀ ਹਾਜਤ ਨਹੀਂ ਏ, ਇੱਕ ਤੋਬਾ ਕਰਨ ਵਾਲੇ ਗੁਨਾਹਗਾਰ ਦੇ ਬਾਇਸ ਅਸਮਾਨ ਤੇ ਜ਼ਿਆਦਾ ਖੁਸ਼ੀ ਹੋਵੇਗੀ। ਫਿਰ ਉਹਨੇ ਆਖਿਆ ਕਿ ਕਿਸੇ ਸ਼ਖਸ ਦੇ 2 ਬੇਟੇ ਸਨ ਉਹਨਾਂ ਵਿੱਚੋਂ ਛੋਟੇ ਨੇ ਬਾਪ ਨੂੰ ਆਖਿਆ, ਐ ਬਾਪ, ਮਾਲ ਦਾ ਜਿਹੜਾ ਹਿੱਸਾ ਮੈਨੂੰ ਪਹੁੰਚਦਾ ਹੈ ਮੈਨੂੰ ਦੇ। ਉਹਨੇ ਆਪਣਾ ਮਾਲ ਮੱਤਾ ਉਹਨੂੰ ਵੰਡ ਦਿੱਤਾ ਅਤੇ ਬੜੇ ਦਿਨ ਨਾ ਗੁਜ਼ਰੇ ਸਨ ਕਿ ਛੋਟਾ ਬੇਟਾ ਆਪਣਾ ਸਭ ਮਾਲ ਜਮ੍ਹਾਂ ਕਰਕੇ ਦੂਰ ਦਰਾਜ਼ ਮੁਲਕ ਨੂੰ ਰਵਾਨਾ ਹੋਇਆ ਅਤੇ ਉੱਥੇ ਆਪਣਾ ਮਾਲ ਬਦਚਲਨੀ ਵਿੱਚ ਉਡਾ ਦਿੱਤਾ ਅਤੇ ਜਿਸ ਵੇਲੇ ਸਭ ਖਰਚ ਕਰ ਚੁੱਕਿਆ ਅਤੇ ਉਸ ਮੁਲਕ ਵਿੱਚ ਸਖ਼ਤ ਕਾਲ ਪਿਆ ਅਤੇ ਉਹ ਮੁਹਤਾਜ ਹੋਣ ਲੱਗਾ। ਫਿਰ ਉਸ ਮੁਲਕ ਦੇ ਇੱਕ ਬਸ਼ਿੰਦੇ ਦੇ ਕੋਲ ਜਾ ਪਿਆ ਅਤੇ ਉਹਨੇ ਉਹਨੂੰ ਆਪਣੇ ਖੇਤਾਂ ਵਿੱਚ ਸੂਅਰ ਚਰਾਵਣ ਭੇਜਿਆ ਅਤੇ ਆਰਜ਼ੂ ਸੀ ਕਿ ਜਿਹੜੀਆਂ ਫਲੀਆਂ ਸੂਅਰ ਖਾਂਦੇ ਸਨ ਉਹਨਾਂ ਦੇ ਨਾਲ ਉਹ ਆਪਣਾ ਪੇਟ ਭਰੇ, ਮਗਰ ਕੋਈ ਉਹਨੂੰ ਨਾ ਦਿੰਦਾ ਸੀ। ਫਿਰ ਉਹਨੇ ਹੋਸ਼ ਵਿੱਚ ਆ ਕੇ ਆਖਿਆ ਕਿ ਮੇਰੇ ਬਾਪ ਦੇ ਘਰ ਵਿੱਚ ਬੜੇ ਸਾਰੇ ਮਜ਼ਦੂਰਾਂ ਨੂੰ ਅਫਰਾਦ ਦੇ ਨਾਲ ਰੋਟੀ ਮਿਲਦੀ ਏ ਅਤੇ ਮੈਂ ਇੱਥੇ ਭੁੱਖਾ ਮਰਨ ਡਿਆ ਵਾਂ। ਮੈਂ ਉੱਠ ਕੇ ਆਪਣੇ ਬਾਪ ਦੇ ਘਰ ਵਿੱਚ ਜਾਵਾਂਗਾ ਅਤੇ ਉਹਨੂੰ ਆਖਾਂਗਾ ਕਿ ਐ ਬਾਪ, ਮੈਂ ਅਸਮਾਨ ਦਾ ਅਤੇ ਤੇਰੀ ਨਜ਼ਰ ਵਿੱਚ ਗੁਨਾਹਗਾਰ ਹਾਂ, ਹੁਣ ਇਸ ਲਾਇਕ ਨਹੀਂ ਕਿ ਤੇਰਾ ਬੇਟਾ ਕਹਿਲਾਵਾਂ, ਮੈਨੂੰ ਆਪਣੇ ਮਜ਼ਦੂਰਾਂ ਵਿੱਚੋਂ ਇੱਕ ਬਣਾ ਲੈ। ਬਸ ਉੱਠ ਕੇ ਆਪਣੇ ਬਾਪ ਦੇ ਘਰ ਗਿਆ ਅਤੇ ਹਜੇ ਉਹ ਦੂਰ ਹੀ ਸੀ ਅਤੇ ਉਹਨੂੰ ਵੇਖ ਕੇ ਉਹਦੇ ਬਾਪ ਨੂੰ ਤਰਸ ਆਇਆ ਅਤੇ ਦੌੜ ਕੇ ਉਹਨੂੰ ਗਲੇ ਲਾ ਲਿੱਤਾ ਅਤੇ ਚੁੰਮਿਆ। ਬੇਟੇ ਨੇ ਉਹਨੂੰ ਆਖਿਆ, ਐ ਬਾਪ, ਮੈਂ ਅਸਮਾਨ ਦਾ ਅਤੇ ਤੇਰੀ ਨਜ਼ਰ ਵਿੱਚ ਗੁਨਾਹਗਾਰ ਹਾਂ ਅਤੇ ਹੁਣ ਇਸ ਲਾਇਕ ਨਹੀਂ ਰਿਹਾ ਕਿ ਤੇਰਾ ਬੇਟਾ ਕਹਿਲਾਵਾਂ। ਬਾਪ ਨੇ ਆਪਣੇ ਨੌਕਰਾਂ ਨੂੰ ਆਖਿਆ, ਚੰਗੇ ਜੇ ਚੰਗਿਆ ਲਿਬਾਸ ਛੇਤੀ ਲਿਆਓ ਅਤੇ ਇਹਨੂੰ ਪਾਓ ਅਤੇ ਉਹਦੇ ਹੱਥ ਵਿੱਚ ਅੰਗੂਠੀ ਅਤੇ ਪੈਰਾਂ ਵਿੱਚ ਜੁੱਤੀ ਪਾਓ ਅਤੇ ਪਲੇ ਹੋਏ ਬੱਛੜੇ ਨੂੰ ਲਿਆ ਕੇ ਜ਼ਬਾ ਕਰੋ ਤਾਂ ਕਿ ਅਸੀਂ ਖਾ ਕੇ ਖੁਸ਼ੀ ਮਨਾਈਏ, ਕਿਉਂਕਿ ਮੇਰਾ ਇਹ ਬੇਟਾ ਮੁਰਦਾ ਸੀ, ਹੁਣ ਜ਼ਿੰਦਾ ਹੋਇਆ, ਖੋ ਗਿਆ ਸੀ, ਹੁਣ ਮਿਲਿਆ। ਬਸ ਉਹ ਖੁਸ਼ੀ ਮਨਾਉਣ ਲੱਗੇ। ਲੇਕਿਨ ਉਹਦਾ ਵੱਡਾ ਬੇਟਾ ਖੇਤ ਵਿੱਚ ਸੀ। ਜਦੋਂ ਉਹ ਆ ਕੇ ਘਰ ਦੇ ਨਜ਼ਦੀਕ ਪਹੁੰਚਿਆ ਅਤੇ ਗਾਵਨ ਵਜਾਵਨ ਅਤੇ ਨੱਚਣ ਦੀ ਆਵਾਜ਼ ਸੁਣੀ ਅਤੇ ਇੱਕ ਨੌਕਰ ਨੂੰ ਬੁਲਾ ਕੇ ਦਰਿਆਫਤ ਕਰਨ ਲੱਗਾ ਕਿ ਇਹ ਕੀ ਹੋਣ ਡਿਆ। ਉਹਨੇ ਉਹਨੂੰ ਆਖਿਆ ਕਿ ਤੇਰਾ ਭਰਾ ਆ ਗਿਆ ਏ ਅਤੇ ਤੇਰੇ ਬਾਪ ਨੇ ਪਲਿਆ ਹੋਇਆ ਬੱਛੜਾ ਜ਼ਬਾ ਕਰਾਇਆ ਏ, ਕਿਉਂਕਿ ਉਹਨੂੰ ਭਲਾ ਚੰਗਾ ਪਾਇਆ। ਉਹ ਗੁੱਸਾ ਹੋਇਆ ਅਤੇ ਅੰਦਰ ਜਾਣਾ ਨਾ ਚਾਹਿਆ, ਮਗਰ ਉਹਦਾ ਬਾਪ ਬਾਹਰ ਜਾ ਕੇ ਉਹਨੂੰ ਮਨਾਉਣ ਲੱਗਾ। ਉਹਨੇ ਆਪਣੇ ਬਾਪ ਨੂੰ ਜਵਾਬ ਵਿੱਚ ਆਖਿਆ, ਵੇਖ, ਇੰਨੇ ਸਾਲਾਂ ਤੋਂ ਮੈਂ ਤੇਰੀ ਖਿਦਮਤ ਕਰਨਾ ਵਾਂ ਅਤੇ ਕਦੀ ਤੇਰੀ ਹਕੂਮਤ ਉਹਦੀ ਨਹੀਂ ਕੀਤੀ, ਮਗਰ ਮੈਨੂੰ ਤੂੰ ਕਦੀ ਇੱਕ ਬੱਕਰੀ ਦਾ ਬੱਚਾ ਵੀ ਨਾ ਦਿੱਤਾ ਕਿ ਆਪਣੇ ਯਾਰ ਦੋਸਤਾਂ ਦੇ ਨਾਲ ਖੁਸ਼ੀ ਮਨਾਵਾਂ। ਲੇਕਿਨ ਜਦੋਂ ਤੇਰਾ ਇਹ ਬੇਟਾ ਆਇਆ ਹੈ ਜਿਹਨੇ ਤੇਰਾ ਮਾਲ ਮਤਾ ਕਸਬੀਆਂ 'ਤੇ ਉਡਾਇਆ ਹੈ ਅਤੇ ਤੂੰ ਉਹਦੇ ਵਾਸਤੇ ਪਲਿਆ ਹੋਇਆ ਬੱਛੜਾ ਜ਼ਬਾ ਕਰਾਇਆ। ਉਹਨੇ ਉਹਨੂੰ ਆਖਿਆ, ਬੇਟਾ, ਤੂੰ ਤਾਂ ਹਮੇਸ਼ਾ ਮੇਰੇ ਕੋਲ ਏ ਅਤੇ ਜੋ ਕੁਝ ਮੇਰਾ ਹੈ ਉਹ ਤੇਰਾ ਹੀ ਏ, ਲੇਕਿਨ ਖੁਸ਼ੀ ਮਨਾਉਣਾ ਅਤੇ ਸ਼ਾਦਮਾਨ ਹੋਣਾ ਮੁਨਾਸਬ ਸੀ, ਕਿਉਂਕਿ ਤੇਰਾ ਇਹ ਭਰਾ ਮੁਰਦਾ ਸੀ, ਹੁਣ ਜ਼ਿੰਦਾ ਹੋਇਆ, ਗਵਾਚ ਗਿਆ ਸੀ, ਹੁਣ ਲੱਭ ਗਿਆ ਏ।
ਸੱਜਣੋ ਅਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ, ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 30 43 110, ਯਾਨੀ 0341 30 43 110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਏ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।